चक्र चहन अर वरन जात हर पात निहिन जह रूप रंग अर रेख पेख को कह न सकत कहे अचल मूर्त अनुभव प्रकाश अमित कह जाय कोटि इंद्रेंद्रा साहे साहान गुण जय तिरपवन मही पसर नर असर नेत नेत बन किरण कहत तय सर्वनाम कथ कवन कर्म नाम वर्णत सुमत अस्कृपान खंडो खड़ग शुभ तवर अरणी सैभ सरोही सहती जह हमार पी तीर तुही काल तुही काली तुही देवी अरती तुही निशानी जीत की आज तुही जगबी खड़ग केत मैं शरण तिहारी आप हास दैलहु वारी सर्व ठाउर मोह सहाई दुष्ट दुख ते लिहु बचाई नमस्कार श्री खड्ग को करो सहित चित लाय पूर्ण करो ग्रंथे तुम करो सहाय मुख उचरा शास्त्र खट विंग गिरन चढ़ जाय अंध लखै बदरो सुने जब काल कृपा कराय कहाँ बुद्ध प्रावत हमारी वर्ण सके महिमा जो तिहारी हम न सकत कर सिवत तुम्हारी आप लिहो तम कथा सुधारी हम न सकत कर सिवत तुम्हारी आप लिहो तम कथा सुधारी
वाहे गुरु साहिब जियो चौपाई बनिया एक ओढ़ छे रही अधिक दरब जाके जग कहई तिलक मंजरी ताकी नारी चंद्र लई जाते उजियारी चौपाई बनिया एक ओढ़ छे रही
वाहेगुरु जी का खालसा वाहेगुरु जी की फतेह। परम सत्कार योग गुरु खालसा सरसंत जी ਆਪਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜੋ ਕਾਫੀ ਸਮੇਂ ਤੋਂ ਮੁੜ ਤੋਂ ਪ੍ਰਾਰੰਭ ਹੋ ਰਹੀ ਹੈ। ਕੋਈ ਸਮੇਂ ਤੋਂ ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚਿਤਲੋਕ ਨਾਵੇਂ ਗ੍ਰੰਥ ਵਿੱਚੋਂ ਜਿਹੜੇ ਪਿੱਛੇ ਹੋ ਚੁੱਕੇ ਲੋਕਾਂ ਨਾਲ ਸ਼ਲਫਰੇ ਵਾਲੇ ਪ੍ਰਸੰਗ ਉਹਦੇ ਵਿੱਚ ਲਿਖੇ ਹੈ, ਉਹਨਾਂ ਦਾ ਉਲੱਥਾ ਕੀਤਾ ਕਿ ਖਾਲਸਾ ਜੀ ਇਸ ਸੰਸਾਰ ਦੇ ਵਿੱਚ ਜਿੱਥੇ ਨੇਕ ਪੁਰਸ਼ ਨੇ, ਸਿਆਣੇ ਪੁਰਸ਼ ਅਤੇ ਸੂਝਵਾਨ ਹੈ, ਉੱਥੇ ਸ਼ੈਤਾਨ ਵੀ ਹੈ, ਧੋਖੇਬਾਜ਼ ਵੀ ਹੈ, ਬੇਈਮਾਨ ਵੀ ਹੈ, ਛੜ ਕਪਟ ਕਰਨ ਵਾਲੇ ਵੀ ਹੈ ਅਤੇ ਚੁਗਲ ਵੀ ਹੈ, ਨਿੰਦਕ ਵੀ ਹੈਗੇ ਹੈ। ਜੋ ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ, ਸੰਖ ਮੂਰਖ ਅੰਧ ਘੋਰ, ਚੰਗ ਚੋਰ ਹਰਾਮ ਖੋਰ, ਸੰਘ ਕਲਵਟ ਹੱਤਿਆ ਕਮਾਏ, ਸੰਘ ਪਾਪੀ ਪਾਪ ਕਰ ਜਾਏ, ਸੰਘ ਕੂੜਿਆਰ ਕੂੜੇ ਫਿਰਾਏ, ਸੰਖ ਮਲੇਸ਼ ਮਲ ਭਖ ਪਾਏ, ਸੰਖ ਨਿੰਦਕ ਸਰੈ ਕਰੈ ਪਾਰ। ਇਹ ਸੰਸਾਰ ਦੇ ਵਿੱਚ ਇਹ ਵੀ ਲਾਣਾ ਬਹੁਤ ਹੈ, ਛੜ ਫਰੇਬ ਕਰਨ ਵਾਲਾ, ਕਪਟ ਕਰਨ ਵਾਲਾ ਘੱਟ ਨਹੀਂ ਹੈ। ਇਹਨਾਂ ਤੋਂ ਖਾਲਸਾ ਜੀ ਤੁਸੀਂ ਸਾਵਧਾਨ ਰਹਿਣਾ, ਬਚ ਕੇ ਰਹਿਣਾ ਹੈ। ਹੁਣ ਜੇ ਕੋਈ ਛੜ ਫਰੇਬ ਦੇ ਪ੍ਰਸੰਗ ਸੁਣ ਲਏ ਫਿਰ ਮਨੁੱਖ ਸਿਆਣਾ ਹੋ ਜਾਊਗਾ, ਉਹਨੂੰ ਜਦੋਂ ਇਹ ਪ੍ਰਸੰਗਾਂ ਸੋਝਾ ਰਾਹੀਂ ਸੋਝੀ ਆ ਜਾਊਗੀ ਵੀ ਹਾਂ ਇਹ ਵੀ ਹੋ ਸਕਦਾ ਛੜ ਫਰੇ। ਹੁਣ ਕੱਲ੍ਹ ਪ੍ਰਸੰਗ ਅਖੀਰ 'ਤੇ ਆਪਾਂ ਇੱਕ ਚੁਗਲ ਦਾ ਮੁਖਬਰ ਦਾ ਸੁਣਿਆ ਸੀ ਵੀ ਇਹ ਜਿਹੜੇ ਚੁਗਲਖੋਰ ਹੁੰਦੇ ਆ ਮੁਖਬਰ ਹੋਏ, ਇਹਨਾਂ ਤੋਂ ਵੀ ਬਚ ਕੇ ਰਹਿਣਾ, ਇਹ ਵੀ ਘਰ ਪ੍ਰਭਾਵ ਕਰਕੇ ਰੱਖ ਦਿੰਦੇ ਹੈ। ਉਹ ਚਿਤਰੋ ਗ੍ਰੰਥ ਵਿੱਚੋਂ ਇੱਕ ਪਠਾਨ ਦਾ ਪ੍ਰਸੰਗ ਲਿਖੇ ਮਹਾਰਾਜ ਨੇ, ਜਿਹੜਾ ਪਠਾਨ ਦਾ ਨਾਂ ਸੀ ਮਿਰਜ਼ਾ ਖਾਨ। ਉਹਨੇ ਆਪਣੇ ਘਰ ਦੇ ਵਿੱਚ ਨਿਕਾਹ ਕਰਕੇ ਪਠਾਨੀ ਲੈ ਆਂਦੀ, ਜਿਹੜਾ ਕੋਈ ਉਹ ਚੜ੍ਹਦੀ ਤਰਫ ਸੌਦਾ ਕਰਨ ਗਿਆ ਸੀ ਪਠਾਨ ਸਸਤਾ ਜਾਣ ਕੇ ਉਹਨੂੰ ਇੱਕ ਗੁਲਾਮ ਖਰੀਦ ਲਿਆ, ਨੌਕਰ ਖਰੀਦ ਲਿਆ, ਉਹ ਸੀ ਚੁਗਲਖੋਰ। ਹੁਣ ਪਠਾਨ ਨੂੰ ਤਾਂ ਕਹਿੰਦਾ ਵੀ ਇਹ ਜਿਹੜੀ ਤੂੰ ਵਿਆਹ ਕੇ ਲਿਆਂਦੀ ਹੈ, ਨਿਕਾਹ ਕਰਕੇ ਲਿਆਂਦੀ ਹੈ, ਇਹ ਪਠਾਣੀ ਪਠੂਣੀ ਕੋਈ ਨਹੀਂ ਹੈ, ਇਹ ਤਾਂ ਦੇਖਣ ਹੀ ਪਠਾਣੀ ਲੱਗਦੀ, ਇਹ ਤਾਂ ਬਹੁਤ ਦੈਣ ਹੈ। ਇਹ ਬਚ ਕੇ ਨਹੀਂ ਸਾਵਧਾਨ ਨਹੀਂ, ਇਹਨੇ ਤੇਰੇ ਉਹ ਖਾਲਸੇ ਦੇ ਬੋਲੇ ਅਨੁਸਾਰ ਠਾਕਰਾਂ ਨੂੰ ਪੈਣਾ ਹੈ। ਉਧਰ ਜਿਹੜੀ ਪਠਾਣੀ ਹੈ ਉਹਨੂੰ ਕੁਝ ਹੋਰ ਕਹਿੰਦਾ, ਉਹਦੇ ਕੋਲ ਹੋਰ ਤਰ੍ਹਾਂ ਚੁਗਲੀ ਕਰਦਾ, ਇਹ ਤੋਂ ਬਚ ਕੇ ਰਹਿਣਾ ਹੈ, ਇਹ ਪਠਾਣ ਇਹੋ ਜਿਹਾ ਹੈ। ਅਖੀਰੀ ਉਹ ਵੀ ਸਤਰਕ ਹੈ, ਉਹ ਵੀ ਸਤਰਕ ਹੈ। ਇੱਕ ਵਾਰੀ ਉਹ ਚੁਗਲੀ ਕੀਤੀ ਸੀ ਪਠਾਨ ਦੀ, ਵੀ ਤੂੰ ਜਦੋਂ ਕੋਈ ਬਰਾਜ ਦੇ ਪਛਾਣ ਉਦੋਂ ਪਛਾਣ ਕਰਕੇ ਦੇਖ ਲੈਣਾ, ਵੀ ਭਾਵੇਂ ਵੇਖਣ ਨੂੰ ਤਾਂ ਸੋਹਣਾ ਸੁਨੱਖਾ ਲੱਗਦਾ ਹੈ, ਇਵੇਂ ਲੱਗਦਾ ਵੀ ਇਹਦੇ ਸਰੀਰਕ ਅੰਗ ਹਨ ਪੂਰੇ ਠੀਕ ਠਾਕ ਹੈ, ਪਰ ਜਿਹੜੇ ਠਾਕਰ ਠੁਕਰ ਜੇ ਹੈ ਉਹ ਨਹੀਂ ਠੀਕ ਠਾਕ ਹੈ, ਕਦੇ ਦੇਖ ਲੈਣਾ। ਇਹ ਉਸ ਨੇ ਚੁਗਲੀ ਦਾ ਅਸਰ ਕਰ ਲਿਆ ਪਠਾਣੀ ਨੇ, ਜਦੋਂ ਕਦੇ ਉਹਨੇ ਆਪਣਾ ਹੱਥ ਜਿਹਾ ਮਾਰਿਆ ਉਹਨੇ ਕਿਰਪਾਨ ਕੱਢੀ, ਵੱਢਤੀ ਪਠਾਣੀ, ਹੁਣ ਮੇਰੇ ਸਿਰ ਕਤਲ ਪਊਗਾ ਵੀ ਕੱਲ ਨਿਆਹ ਕਰਕੇ ਲੈਂਦੀ ਹੁਣ ਪਛਾਣੀ ਮਾਰਤੀ ਹੈ ਪੁੱਛਣਗੇ ਫਿਰ ਦਾਦਾ ਮਰ ਆਪ ਹੀ ਮਰ ਗਿਆ ਆਪ ਵੀ ਖਤਮ ਹੋ ਗਿਆ ਇੱਕ ਸਸਤਾ ਨੌਕਰ ਘਰੇ ਚੁਗਲ ਖੋਲ ਲਿਆਉਣ ਕਰਕੇ ਆਪਣਾ ਘਰ ਬਰਬਾਦ ਕਰ ਲਿਆ ਉਹਨਾਂ ਨੇ ਮਹਾਰਾਜ ਦਾ ਸੀ ਉਹ ਸ਼ੇਦ ਹੈ ਵੀ ਜੇ ਸਸਤਾ ਦੇ ਕੇ ਜਿਹਨੂੰ ਅਸੀਂ ਜਾਣਦੇ ਪਛਾਣਦੇ ਨਹੀਂ ਉਹਨੇ ਘਰੇ ਨੌਕਰ ਬਣਾਉਣਾ ਘਰ ਦਾ ਮਾਲਕ ਬਣਾ ਕੇ ਰੱਖ ਲੈਣਾ ਇਸ ਤਰ੍ਹਾਂ ਵੀ ਚਲੋ ਅਸੀਂ ਵਿਹਲੇ ਰਹਾਂਗੇ ਕੰਮ ਕਰੂ ਗੁਰੂ ਮਹਾਰਾਜ ਦਾ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਸਾਰ ਸਿਧਾਂਤ ਆਪਣ ਹਰਜੀ ਆਪਣਾ ਆਪੇ ਹੀ ਕਾਜ ਸੰਵਾਰ ਗਿਆ ਇਹ ਆਪਣੇ ਹੱਥਾਂ ਨਾਲ ਆਪ ਹੀ ਸਾਰਾ ਇਹ ਕਰ ਲੈਣਾ ਚਾਹੀਦਾ ਹੈ ਜਿਹੜੇ ਕੋਈ ਕਰਦੇ ਕਰਾਉਂਦੇ ਹੈ ਉਹ ਕਈ ਵਾਰੀ ਫਿਰ ਐਸਾ ਉਹਨਾਂ ਨੂੰ ਸ਼ਰਮਿੰਦਗੀ ਦਾ ਮੂਡ ਦੇਖਣਾ ਪੈਂਦਾ ਹੈ ਕੋਈ ਨਾ ਕੋਈ ਡਾਕ ਕਲੰਕ ਲੱਗ ਜਾਂਦਾ ਹੈ ਇਸ ਕਰਕੇ ਬਾਣੀ ਵਿੱਚ ਕਿਹਾ ਜੁਗ ਨਿੰਦਕ ਭੁੱਖੇ ਰਲ ਬੋਏ ਨਾ ਹੱਥ ਨਾ ਕਮਾਹੂ ਪਾਏ ਜੁਗ ਅਤੇ ਨਿੰਦਕ ਵਿੱਚ ਹੱਥ ਵਿੱਚ ਤਾਂ ਨਹੀਂ ਕੁਝ ਪੈਂਦਾ ਚਲੋ ਚੋਰ ਹੈ ਤੇ ਚੋਰੀ ਕਰਦਾ ਹੈ ਉਹਦੇ ਕੁਛ ਹੱਥ ਪੈ ਪੈਂਦਾ ਉਹਨੂੰ ਲੱਭਦਾ ਤਾਂ ਹੈ ਨਾ ਮਾਲ ਤਨ ਠੱਗੀ ਮਾਰਨ ਵਾਲੇ ਠੱਗ ਨੂੰ ਵੀ ਕੁਝ ਮਿਲੀ ਜਾਂਦਾ ਮਾਲ ਤਨ ਜੁਗਲ ਤੇ ਨਿੰਦਕ ਨੂੰ ਕੀ ਮਿਲਦਾ ਭਲਾ ਕੁਛ ਨਹੀਂ ਨਾ ਮਿਲਦਾ ਹੈ ਇਸ ਕਰਕੇ ਜਿਹੜੇ ਕੋਈ ਯੁਗ ਲੋਕ ਹੈ ਇਹ ਮੁੱਖ ਹੋਰ ਲੋਕ ਹੈ ਵੀ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਜਿਹਨੇ ਇੱਧਰੋਂ ਦੀਆਂ ਲਾਉਂਦੇ ਕੋਈ ਢਾਡੀ ਜਿਹਾ ਕਹਿੰਦਾ ਸੀ ਵੀ ਇਹਦੀ ਤਾਂ ਮਕਾਨ ਵੀ ਨਹੀਂ ਜਾਣਾ ਚਾਹੀਦਾ ਹੋਰ ਤਾਂ ਹੋਰ ਕੀ ਹੈ ਕਹਿੰਦੇ ਮਰੇ ਹੋਏ ਦੇ ਕੰਨ ਹੀ ਨਹੀਂ ਅਰਸੀ ਵੀ ਚੁੱਕਣੀ ਚਾਹੀਦੀ ਇਹ ਤਾਂ ਫਿਰ ਵੀ ਨੁਕਸਾਨ ਪਹੁੰਚਾ ਦਿੰਦੇ ਆ ਜਿਹੜੇ ਜੁਗਲ ਜੇ ਹੈ ਮੁੱਖ ਵਰਗੇ ਹੈ ਔਰ ਇਹਨੇ ਵਧੀਆ ਸਾਖੀ ਬਣਾ ਸਵਾਰ ਕੇ ਮਸਾਲਾ ਲਾ ਲਾ ਕੇ ਸੁਣਾਈ ਹੈ ਬੜ ਸਭ ਤੇ ਪਾਈ ਹੋਈ ਹੈ ਮੈਨੂੰ ਇੱਥੇ ਸੁਣਾਈ ਇਹ ਗੱਲ ਤਾਂ ਇਹ ਠੀਕ ਹੀ ਹੈ ਇਹ ਜਿਹੜੇ ਚੁਗਲ ਹੈ ਮੁੱਖ ਵਰਗੇ ਬਹੁਤ ਬੁਰੇ ਹੁੰਦੇ ਹੈ ਇਹਦਾ ਮਰੇ ਹੋਏ ਵੀ ਫਸਾ ਜਾਂਦੇ ਮਨੁੱਖ ਨੂੰ ਜੇਲ੍ਹ ਵਿੱਚ ਪਾ ਜਾਂਦੇ ਕੈਦਾਂ ਕਰਾ ਜਾਂਦੇ ਇਹ ਮਹਾਰਾਜ ਨੇ ਸਾਖੀ ਰਾਹੀਂ ਜਾਣੀ ਸਾਵਧਾਨ ਕੀਤਾ ਵੀ ਅੱਬਲ ਤਾਂ ਆਪਣੇ ਹੱਥੀਂ ਸਾਰਾ ਕੰਮ ਕਰੋ ਜੇ ਤੁਸੀਂ ਰੱਖਣਾ ਹੀ ਹੈ ਘਰ ਦੇ ਵਿੱਚ ਕੋਈ ਇਹੋ ਜਿਹਾ ਨੌਕਰ ਚਾਕਰ ਫਿਰ ਉਹ ਇੱਧਰੋਂ ਉੱਧਰੋਂ ਦੇਖ ਕੇ ਰੱਖੋ ਸਸਤਾ ਦੇਖ ਕੇ ਨਾ ਰੱਖ ਲਓ ਫਿਰ ਜੇ ਐਸਾ ਕਰੋਗੇ ਤਾਂ ਤੁਹਾਡਾ ਘਰ ਬਰਬਾਦ ਹੋ ਜਾਓ ਘਰ ਉਜੜ ਜਾਊਗਾ ਇਸ ਤਰ੍ਹਾਂ ਦੇ ਪ੍ਰਸੰਗ ਰਾਹੀਂ ਉਹ ਗੁਰੂ ਮਹਾਰਾਜ ਨੇ ਖਾਲਸੇ ਨੂੰ ਸਾਵਧਾਨ ਕੀਤਾ ਹੈ ਆ ਜਿਵੇਂ ਇੱਕ ਬਾਣੀ ਦਾ ਪ੍ਰਸੰਗ ਆ ਰਿਹਾ ਜਿਹੜਾ ਉੜੀਸੇ ਵਿੱਚ ਰਹਿੰਦਾ ਸੀ ਜਿੱਥੇ ਭਗਵਾਨ ਕ੍ਰਿਸ਼ਨ ਜੀ ਦਾ ਸਭ ਤੋਂ ਵੱਡਾ ਮਹਾਨ ਮੰਦਰ ਬਣਿਆ ਹੋਇਆ ਹੈ ਜਗਨਨਾਥ ਨਾਮ ਦਾ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਉੜੀਸੇ ਵਿੱਚ ਅਤੇ ਉੱਥੇ ਧਨਾਲ ਸ੍ਰੀ ਰਾਗਰੀ ਵਿੱਚ ਆਰਤੀ ਸਿਰਲੇਖ ਹੇਠ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ ਗਗਨ ਮੈਂ ਥਾਰ ਰਵ ਚੰਡੀਵ ਕਵਨੇ ਤਾਰਕਾ ਮੰਡਲ ਜਨਕ ਮੂਰਤੀ ਦੋ ਮਲ ਆਨ ਲੋ ਪਵਨ ਸ਼ਬ ਰੋਕ ਸਗਲ ਬਨ ਰਾਏ ਭੂਲੰਤ ਜੋਤੀ ਜਦੋਂ ਪੰਡੇ ਸ਼ਾਮ ਨੂੰ ਆਰਤੀ ਕਰਨ ਲੱਗੇ ਸੀ ਦੇਵੀ ਜਗਾ ਕੇ ਮਹਾਰਾਜ ਬੈਠੇ ਰਹੇ ਸੀ ਸ਼ਾਮਿਲ ਨਹੀਂ ਹੋਏ ਸੀ ਆਰਤੀ 'ਚ ਕਿਉਂਕਿ ਮਹਾਰਾਜ ਦਾ ਸਮਝਾਉਣ ਦਾ ਢੰਗ ਤਰੀਕਾ ਵੱਖਰਾ ਸੀ ਉਹ ਉਲਟੀ ਦੀ ਕਿਰਿਆ ਕਰ ਲੈਂਦੇ ਸੀ ਜੇ ਉਹ ਗੰਗਾ 'ਤੇ ਗਏ ਸੀ ਲੋਕ ਤਾਂ ਚੜ੍ਹਦੀ ਤਰਫ ਪਾਣੀ ਜਾਂ ਛੱਡਦੇ ਸੀ ਮਹਾਰਾਜ ਸ਼ਿਵ ਦੀ ਤਰਫ ਲੱਗ ਗਏ ਸੀ ਛੱਡਣ ਸਿੱਟਣ ਜਦੋਂ ਪੁੱਛਿਆ ਵੀ ਤੂੰ ਕੌਣ ਹੈ ये मुसलमान है तो फिर गंगा से की लेना है, ये भी तू इन्हें साढ़े बिचों है फिर इधर पानी क्यों चढ़ना है। महाराज कहते भी तुम इधर क्यों पानी सानू सुटते हो, कहते जी असी तो सूरज नू पानी दिने, कहते सूरज पानी लैके की करना, कहते सूरज पानी लैके साढ़े पितरा नू दे दिंदा, पहुँचा दिंदा पितर लोक विच। फिर महाराज कहते भी वो तुहाडे पितर इत्थों किन्नी क दूर है, कहते जी आकाश विच इत्थों सैकड़े को उच्चे। महाराज फिर फटाफट पानी जा सिटन लग पे, कहते वो साथों तो पुछ लिया फिर तू गल, कहते भी साडा इस धरती से खेत है हुणे बीज के आए हैं वो उच्चे थां है टिबे ते, इस करके रोज पानी की लोड़ पैंदी है, असी रहने बिचरदे जिथे नहा धो के असी फिर हड़ने हैं, तुहाडे वांगू असी भी पानी इत्थे ही छड्डे दिंदे हैं, अरे तू तो भोला है बेसमझ है, पानी तो तेरा इत्थे डिगी जांदा उत्थे किवें जाऊ एडी दूर खेत। महाराज कहते मैं तो नहीं, तुम तो मेरे नाल ज्यादा है, मेरा तो धरती से खेत है, जे मेरा नहीं चाहता जाता फिर सोना भी नहीं होना उत्थे। नरुत्र हो गए कुछ ना गल आ गई। इस तरह जानी वो गुरु महाराज जो जगन्नाथ गए सी ते उत्थे फिर वह बैठे रहे सी, उठे नहीं सी, आरती भी शामिल नहीं हुए सी। पौड़े कहन लगे जी तुसीं आरती विच क्यों नहीं शामिल होए, भगवान की आरती असी कर रहे सी दीवे जगा के, तुसीं ये यात्रा रूप विच आए सी, होना चाहिए सी सानू, ये तुसीं बजर गलती की है। महाराज कहते ये तो भी तुम आरती उरती नहीं कोई कर दे, भगवान जी इस तरह के दो चार जीवे जो नगा के ना निहादरी जी करते हैं, वो जिड्डा वड्डा भगवान है जिड्डा वड्डा परमेश्वर है, उसकी आरती भी उही जी महान है, वो हो ही रही है, वो दिने रात ही होंगी उसकी आरती। हाँ कहदी जी आरती है, मैं दो करीबे जे रख ले थाल विच उन्होंने पांच सत मिनट जे ठां ठां जे करके घुमा लिया। कहने महाराज वो कि सब तो महान आरती, फिर महाराज ने कहा गगनमय थाल, जेड़ा आकाश है थाल रूप है, रव चंद दीपक बने आकाश में जेड़े चंद्रमा ते सूरज है दीवे बने, दीवे जग रहे आकाश रूप थाल विच। इस तरह तारका मंडल जनक मोती, जो तारिया का झुंड है ये जान लो, ये जिवें थाल दे विच मोती रखे हो, थाल नू मोती लाए होन, जरक जड़े होन, ये आकाश थाल है तारे नू मोती जड़े हुए है, थाल चंद्रमा ती सूरज दीवे जग रहे है, धूप मलिया न लो मल नावे जिथे ये चंदन दे बूटे होंगे है, दरख्त होंगे सुगंधी वाले, उसे जदों आपो बच बांस कहते है तो बांसा राही अगे जंगल आन लो अग लग जाती है, वो जरा धुआं जहा निकला सुगंधीदार, कहते वो धूप सुखता धूप जरा पौन है झोले बुले दे रहा, ये कहते चौर फिर रहा पौन चौरो करे। हेषा सगल बरलाए फूलां ते सोची अठारह पार बनासी, जिन्नी भी वो ज्योति श्री नूं फुल भेटा कर रही है, फुल चढ़ा रही है, कैसी आरती होए। कहते आ जड़े तुम लोग जीवे जगा के रखे घुमा ले, कैसी आरती हो सकती है, वो वंडना तेरी आरती, ਇਹ ਜਨਮ ਮਰਨ ਨੂੰ ਨਾਸ਼ ਕਰਨ ਵਾਲੇ ਪਰਮੇਸ਼ਰ ਅਸਲ ਰੂਪ ਦੇ ਜਿਹੜੀ ਅਸੀਂ ਕਰ ਰਹੇ ਉਹੀ ਆਰਤੀ ਹੈ, ਅਸਲ ਆਰਤੀ ਤਾਂ ਤੇਰੀ ਇਹੀ ਹੈ। ਬਾਕੀ ਤਾਂ ਐਵੇਂ ਹੀ ਹੈ। ਇਸ ਤਰ੍ਹਾਂ ਜਾਣੀ ਗੁਰੂ ਨਾਨਕ ਸਾਹਿਬ ਜੀ ਉੜੀਸੇ ਵਿੱਚ ਗਏ ਸੀ ਜਗਨਨਾਥ ਮੰਦਿਰ ਵਿੱਚ, ਵਾੜਿਆਂ ਨੂੰ ਅਸਲੀ ਆਰਤੀ ਜਨਾਈ ਸੀ। ਉੱਥੇ ਇੱਕ ਬਹੁਤ ਤਕੜਾ ਮਾਇਆਧਾਰੀ ਬਾਣੀਆ ਰਹਿੰਦਾ ਸੀ, ਉਹਦੇ ਨਾਲ ਛਲ ਪਰਾਇਆ ਛਲ ਫਰੇਬ ਹੋਇਆ ਸੀ। ਉਹਦੇ ਘਰ ਬੜੀ ਇਹੋ ਜਿਹੀ ਸ਼ਧਾਨ ਸੀ। ਉਹ ਮਹਾਰਾਜ ਨੇ ਉਹਦਾ ਪ੍ਰਸੰਗ ਲਿਖਿਆ ਵੀ ਜੇ ਬਾਣੀਏ ਨਾਲ ਆਏ ਹੋ ਸਕਦਾ ਤੇ ਤੁਹਾਡੇ ਘਰ ਵਿੱਚ ਵੀ ਖਾਲਸਾ ਜੇ ਗ੍ਰਿਸਤੀ ਬਣ ਜਾਓ ਕਿ ਇਹੋ ਜਿਹੀ ਭਲੀ ਮਾਨਸ ਆਈ ਸਕਦੀ ਹੈ। ਹਿਸਾਬ ਤਾਂ ਰਹਿਣਾ ਉਹ, ਇਸ ਕਰਕੇ ਉਹ ਸਾਵਧਾਨ ਕਰਨ ਲਈ ਇੱਕ ਬਾਣੀਏ ਦਾ ਪ੍ਰਸੰਗ ਉਹ ਲਿਖ ਰਹੇ ਆਪ ਜੀ।
ਬਨਿਆ ਏਕ ਓਡ ਛੇ ਰਹਿ।
ਹਾਂ, ਵਜ਼ੀਰ ਚਿੱਤਰ ਸਿੰਘ ਰਾਜੇ ਨੂੰ ਇਹ ਪ੍ਰਸੰਗ ਸੁਣਾ ਰਿਹਾ ਇੱਕ ਬਾਣੀਆ ਉੜੀਸੇ ਵਿੱਚ ਰਹਿੰਦਾ ਹੈ ਸੀ।
ਅਦਕ ਦਰਬ ਜਾ ਕੇ ਜਗ ਕਹੇ।
ਉਹ ਗਰੀਬ ਜਿਹਾ ਬਾਣੀਆ ਨਹੀਂ ਸੀ, ਕਹਿੰਦੇ ਜਿਹਦੇ ਘਰ ਦੇ ਵਿੱਚ ਬੜਾ ਭਾਰੀ ਸੰਸਾਰ ਦੇ ਲੋਕ ਕਹਿੰਦੇ ਸੀ ਬਹੁਤ ਧਨ ਹੈ, ਇਹ ਧਨੀ ਬਾਣੀਆ ਹੈ, ਮਾਇਆ ਧਾਰੀ ਬਾਣੀਆ ਹੈ।
ਤਿਲਕ ਮੰਜਰੀ ਤਾਕੀ ਨਾਰੀ।
ਹੈ ਬਈ ਰਾਜੇ ਚਿੱਤਰ ਸਿੰਘ, ਉਹ ਬਾਣੀਏ ਦੇ ਘਰਵਾਲੀ ਜਿਹੜੀ ਸੀ ਨਾ ਇਸਤਰੀ, ਉਹਦਾ ਨਾਮ ਸੀ ਤਿਲਕ ਮੰਜਰੀ।
ਚੰਦਰ ਲਈ ਜਾਤੇ ਉਜਿਆਰੀ।
ਉਹ ਹੈ ਜਿਹੀ ਉਹ ਲੇਲੇ ਪੋਚੋ ਜੀ ਵਾਲੀ ਸੀ, ਕਾਣੀ ਮਿਣੀ ਜੀ ਨਹੀਂ ਸੀ, ਜਿਹੋ ਜਿਹਾ ਬਾਣੀਆ ਸੀ ਉਹੋ ਜੀ ਉਹ ਸੀ। ਆਓ ਉਪਮਾ ਦੇ ਰਹੇ ਜੀ ਤੋ ਚੰਦਰਮਾ ਤੇ ਮਾਨੋ ਕਹਿੰਦੇ ਜਿਵੇਂ ਚਾਨਣੀ ਲਈ ਰੋਸ਼ਨੀ ਜਾਣੀ ਉਹਤੋਂ ਲਈ ਹੋਵੇ। ਉਹ ਜਾਣੀ ਚੰਗੀ ਸੀ ਸੁੰਦਰ ਸੀ ਉਹ ਬਣਿਆ।
ਦੋਹਰਾ ਏਕ ਤਹਾਂ ਰਾਜਾ ਰਹਿ।
ਓਡੀਸੇ ਦੇ ਵਿੱਚ ਹੀ ਇੱਕ ਸੋਹਣਾ ਸੁਨੱਖਾ ਰਾਜਾ ਵੀ ਰਹਿੰਦਾ ਸੀ।
ਅਮਿਤ ਤੇਜ ਕੀ ਖਾਨ।
ਮਿਣਤੀ ਤੋਂ ਰਹਿ ਤੇਜ ਪ੍ਰਤਾਪ ਜੀ ਤਾਂ ਮਨੋ ਰਾਜਾ ਖਾਣੀ ਸੀ।
ਚੰਦ ਸੂਰ ਜਿਹ ਰਿਸ ਕਰੈ।
ਉਮਾ ਦਿੰਦੇ ਆ ਜਿਹੜੇ ਸੁੰਦਰ ਸਰੂਪ ਨੂੰ ਸੋਭਾ ਨੂੰ ਦੇਖ ਦੇਖ ਕੇ ਚੰਦਰਮਾ ਤੇ ਸੂਰਜ ਵੀ ਗੁੱਸਾ ਕਰਦੇ ਸੀ, ਔਖੇ ਹੁੰਦੇ ਸੀ, ਨੱਕ ਚੜਾਉਂਦੇ ਸੀ।
ਅਦਕ ਆਪ ਤੇ ਜਾਨ।
ਰਾਜੇ ਨੂੰ ਆਪਣੇ ਵੱਲੋਂ ਜ਼ਿਆਦਾ ਤੇਜ ਪ੍ਰਤਾਪ ਵਾਲਾ, ਜ਼ਿਆਦਾ ਕ੍ਰਾਂਤੀ ਵਾਲਾ ਜਾਣ ਕੇ ਸਮਝ ਕੇ
ਚੌਪਈ ਸੋਤਰੇ ਨਿਰਖ ਰਾਜ ਸ਼ਬ ਅਟਕੀ।
ਹਾਂ, ਵਜ਼ੀਰ ਕਹਿ ਰਿਹਾ ਵੀ ਹੈ ਰਾਜਨ ਚਿੱਤਰ ਸਿੰਘ, ਉਹ ਜਿਹੜੀ ਬਾਣੀਏ ਦੇ ਘਰ ਵਾਲੀ ਸੀ ਉਹ ਰਾਜੇ ਨੂੰ ਦੇਖ ਕਰਕੇ ਲੱਡੂ ਜੀ ਹੋ ਗਈ ਸੀ।
ਭੁੱਲ ਗਈ ਸਭ ਹੀ ਸੁੱਧ ਘਟ ਕੀ।
ਉਹਦੀ ਸੁੰਦਰਤਾ ਦੇਖ ਕੇ ਸੁੱਧ ਕੀ ਨਾ ਸੁਧਰੀ, ਮੁੱਧ ਕੀ ਨਾ ਮੁਧਰੀ, ਮੱਤ ਕੀ ਨਾ ਮੱਤ ਰਹੀ, ਸਾਰੀਆਂ ਸੱਤੇ ਸਰਧਾਵਲੀਆਂ ਭੁੱਲ ਭੁੱਲ ਆ ਗਈਆਂ ਹਨ।
ਅਦਕ ਨੇਹ ਰਾਜਾ ਸੌ ਠਾਨੇ।
ਆ ਬਾਣੀਏ ਨੂੰ ਛੱਡ ਛਿੜਾ ਕੇ ਰਾਜੇ ਦੇ ਨਾਲ ਉਹਨੇ ਨੇਹ ਕਰ ਲਿਆ।
ਤਾਂ ਕਹਿ ਭਵਨ ਆਪਣੇ ਆਨੇ।
ਹਲ ਕੀ ਉਹ ਰਾਜੇ ਨੂੰ ਮਹਿਲਾ ਵਿੱਚੋਂ ਆਪਣੇ ਘਰ ਹੀ ਇਹਨੇ ਬੁਲਾ ਲਿਆਂਦਾ, ਘਰੇ ਹੀ ਰੱਖ ਲਿਆ ਰਾਜਾ।
ਵੀਰ ਕੇਤ ਸੌ ਭੋਗ ਕਮਾਇਓ।
ਉਹ ਰਾਜੇ ਦਾ ਨਾਂ ਸੀ ਵੀਰ ਕੇ, ਉਸਦੇ ਨਾਲ ਸਰੀਰਕ ਕਿਰਿਆ ਇਸਨੇ ਕੀਤੀ ਹੈ।
ਅਦਕ ਹਿਰਦੈ ਮਹਿ ਸੁਖ ਉਪਜਾਇਓ।
ਆਪਣੇ ਹਿਰਦੇ ਵਿੱਚ ਬਹੁਤ ਸੁਖ ਪੈਦਾ ਕੀਤਾ ਹੈ।
ਚਿਮਟ ਚਿਮਟ ਤਾਸੋ ਰਤ ਕਰੀ।
ਆ ਇਸ ਤਰ੍ਹਾਂ ਸ਼ੀਕ ਦੇ ਨਾਲ ਅੰਕ ਨਾਲ ਲਗ ਲਗ ਕੇ ਰਤੀ ਜੀ ਕੀਤੀ ਹੈ।
ਭਾਂਤ ਭਾਂਤ ਕੇ ਭੋਗਨ ਭਰੀ।
ਤਰ੍ਹਾਂ ਤਰ੍ਹਾਂ ਦੇ ਵਿਸ਼ੇ ਸੋਗਾਂ ਨਾਲ ਭਰ ਗਈ
ਕੇਲ ਕਰਤ ਨਿਰਪ ਸੋ ਪਤ ਆਇਓ।
ਆ ਜਿਸ ਤਰ੍ਹਾਂ ਬਾਣੀਏ ਦੇ ਘਰ ਵਾਲੀ ਸੰਬੰਧ ਕਰ ਰਹੀ ਸੀ, ਉਸ ਵੇਲੇ ਕਹਿੰਦੇ ਇਹਦਾ ਮਾਲਕ ਆ ਗਿਆ ਬਾਣੀਏ ਘਰ।
ਵੱਡੇ ਸੰਦੂਖ ਵਿਖੈ ਤੇ ਪਾਇਓ।
ਬਾਣੀਏ ਦੇ ਘਰ ਵਾਲੀ ਨੇ ਇਹੋ ਜਿਹਾ ਕਹਿੰਦੇ ਛੜ ਫਰੇਬ ਕੀਤਾ ਮਾਲਕ ਨਾਲ, ਜਿਹੜਾ ਘਰੇ ਰਾਜਾ ਆਇਆ ਸੀ ਉਹਨੂੰ ਚੱਕ ਕੇ ਬੜੇ ਸਾਰੇ ਸੰਦੂਕ ਵੀ ਭਾਤ ਆਏ ਸਨ।
ਆਪ ਨਾਥ ਸੋ ਬਚਨ ਉਚਾਰੇ।
ਆਪ ਛੜ ਫਰੇਬ ਕਰਦਿਆਂ ਜਿਹੜਾ ਮਾਲਕ ਬਾਣੀਆ ਧਨੀਆ ਉਹਦੇ ਨਾਲ ਇਹੋ ਬਚਨ ਕਹੇ।
ਸੁਣੋ ਬੈਨ ਤੁਮ ਪੀ ਪਿਆਰੇ।
ਮੇਰੇ ਪਿਆਰੇ ਬਾਣੀਏ, ਮੇਰੇ ਬਚਨ ਤੁਸੀਂ ਸੱਚੇ ਸੱਚੇ ਸੁਣੋ।
ਦੋਹਰਾ ਜਾਰ ਹਮਾਰੋ ਚੋਰ ਤਵ।
ਮੈਂ ਸੱਚ ਕਹਿੰਦੀ ਹੈ ਤੁਹਾਡੇ ਘਰ ਦਾ ਪੱਕਾ ਚੋਰ ਹੈ ਮੇਰਾ ਉਹ, ਕਹਿੰਦੇ ਇਸ ਦਾ ਦੋਸਤ ਵੀ ਹੈ।
ਯਾ ਸੰਦੂਖ ਕੇ ਮਾਂ।
ਮੈਂ ਸੱਚ ਕਹਿੰਦੀ ਤੁਹਾਡੇ ਘਰ ਵਾਲੀ, ਉਹ ਤੁਹਾਡੇ ਚੋਰ ਨੂੰ ਮੈਂ ਸੰਦੂਖ ਵਿੱਚ ਪਾਇਆ ਹੋਇਆ।
ਸ਼ੋਰ ਅਬੈ ਇਹ ਦੇਖੀਐ।
ਇਹ ਭਲਾ ਤੁਹਾਨੂੰ ਸੱਚ ਨਾ ਆਵੇ ਤੇ ਮੈਂ ਜਿੰਦਰਾ ਮਾਰਿਆ ਹੋਇਆ, ਕੁੱਜੀ ਮੇਰੇ ਕੋਲ ਹੈ ਤੇ ਖੋਲ ਕੇ ਸੰਦੂਖ ਨੂੰ ਦੇਖ ਲਈਏ।
ਕਹੋ ਸੁਵਾਹੇ ਕਰਾਹੇ।
ਹਾਂ ਜਿਸ ਤਰ੍ਹਾਂ ਮੈਂ ਕਹਿੰਦੀ ਉਵੇਂ ਤੁਸੀਂ ਕਰ ਲਓ, ਇਸ ਤਰ੍ਹਾਂ ਤੁਸੀਂ ਸੱਚ ਤੁਹਾਨੂੰ ਆ ਜਾਏਗਾ ਵੀ ਬਿਲਕੁਲ ਇਹ ਘਰਵਾਲੀ ਯਥਾਰਥ ਕਹਿ ਰਹੀ ਹੈ।
ਚੌਪਈ ਸੁਣ ਨਿਰਪ ਅਧਿਕ ਤ੍ਰਾਸ ਤਿੰਨ ਧਾਰਿਓ।
ਇਹੋ ਜਿਹੇ ਲਫ਼ਜ਼ ਸੁਣ ਕੇ ਜਿਹੜਾ ਉਹ ਸੰਦੂਖ ਵਿੱਚ ਰਾਜਾ ਪਾਇਆ ਉਹਨੇ ਬੜਾ ਡਰ ਜਾ ਧਾਰਿਆ ਹੈ।
ਆਜ ਨਾਰ ਮੋਕੋ ਇਨ ਮਾਰਿਓ।
ਇਹ ਬਾਣੀਏ ਨੇ ਘਰਵਾਲੀ ਬੜੀ ਸ਼ੈਤਾਨ ਹੈ, ਮੈਨੂੰ ਪਹਿਲਾਂ ਘਰੇ ਲਿਆਂਦਾ ਹੈ ਹੁਣ ਸੰਦੂਖ ਵਿੱਚ ਪਾਤਾ ਹੈ ਤੇ ਫਿਰ ਘਰਵਾਲੀ ਨੂੰ ਦੱਸਦਾ ਮੈਨੂੰ ਤਾਂ ਹੁਣ ਇਹ ਮਾਰ ਮੁਕਾ ਮਰਵਾਏਗੀ।
ਸ਼ੋਰ ਸੰਦੂਕ ਹਮੈ ਗਹਿ ਲੈ ਹੈ।
ਹਾਂ ਜੇ ਬਾਣੀਏ ਨੇ ਉਹ ਸੰਦੂਕ ਜਾ ਖੋਲ ਲਿਆ ਤੇ ਮੈਨੂੰ ਫੜ ਲਏਗਾ, ਕਿਸੇ ਨੂੰ ਕੀ ਪਤਨਾ ਵੀ ਇਹ ਰਾਜਾ ਹੈ।
ਕਾਢ ਕਿਰਪਾਨ ਭਏ ਵੱਧ ਕਹਿ ਹੈ।
ਹਾਂ ਬਾਣੀਆ ਤਕੜਾ ਹੈ, ਕਿਰਪਾਨ ਕੱਢੂਗਾ ਮਿਆਨ ਚੋ ਮੈਨੂੰ ਮਾਰ ਮੁਕਾਊਗਾ।
ਕੁੰਜੀ ਡਾਰ ਸ਼ਾਹ ਢਿੱਗ ਦੀਨੇ।
ਹਾਏ ਜਰਤਾ ਰਾਜਾ ਵਿਆਹ ਸੰਦੂਕ ਵੀ ਡਰ ਰਿਹਾ ਹੈ, ਇੱਧਰ ਜਿਹੜੀ ਹੈ ਬਾਣੀਏ ਦੇ ਘਰ ਵਾਲੀ ਉਹਨੇ ਆਪਣੇ ਮਾਲਕ ਬਾਣੀਏ ਸ਼ਾਹੂਕਾਰ ਵੱਲ ਨੂੰ ਕੁੰਜੀ ਜੀ ਸੁੱਟ ਦਿੱਤੀ ਹੈ, ਜਾਨੀ ਇਹਨੂੰ ਦੇ ਦਿੱਤੀ ਹੈ।
ਦੁਆ ਕਰ ਜੋਰ ਬੇਨਤੀ ਕੀਨੇ।
ਦੋਵੇਂ ਹੱਥ ਜੋੜ ਕੇ ਉਪਰੋਂ ਬੇਨਤੀ ਵੀ ਕੀਤੀ, ਜੋਦਰੀ ਵੀ ਕੀਤੀ ਹੈ ਵੀ ਦੇਖੋ ਸੰਦੂਕ।
ਜਾਰ ਸੰਦੂਕ ਸ਼ੋਰ ਲੱਖ ਲੀਜੈ।
ਇਸ ਤਰ੍ਹਾਂ ਤੁਸੀਂ ਸੰਦੂਕ ਜਾ ਖੋਲ ਕੇ ਤੁਹਾਡੇ ਘਰ ਦਾ ਚੋਰ ਜਿਹੜਾ ਹੈ ਨਾ ਮੈਂ ਪਾ ਕੇ ਰੱਖਿਆ ਬੰਦ ਕਰਕੇ, ਮੇਰੇ ਨਾਲ ਸੰਬੰਧ ਵੀ ਉਸਦੇ ਉਹਨੂੰ ਵੇਖ ਲਓ ਜੀ।
ਮੋਹ ਬਤੀਆ ਕਰ ਸਾਚ ਭਤੀਜੈ।
ਆ ਜੋ ਬਚਨ ਕਹਿਆ ਮੇਰੇ ਬਚਨਾਂ ਤੇ ਕਹਿੰਦੇ ਸੱਚਾ ਜਾਣ ਕੇ ਭਤੀਆ ਨਿੱਚਾ ਕਰ ਲਈਏ, ਯਕੀਨ ਕਰ ਲਈਏ।
ਦੋਹਰਾ ਜਬ ਸੰਦੂਕ ਸ਼ੋਰਨ ਲੱਗਾ।
ਜਦੋਂ ਕਹਿੰਦੇ ਇਸ ਤਰ੍ਹਾਂ ਕੁੰਜੀ ਜੇ ਲੈ ਕੇ ਸੰਦੂਕ ਨੂੰ ਜਿੰਦਾ ਖੋਲ ਕੇ ਖੋਲਣ ਲੱਗਾ ਹੈ।
ਲੈ ਕੁੰਜੀ ਕਹਿ ਹਾਥ।
ਆਪਣੇ ਹੱਥ ਵੇ ਉਹ ਬਾਣੀਆ ਜਾਂ ਕੁੰਜੀ ਲੈ ਕੇ।
ਬਹੁਰ ਤਿਰਿਆ ਐਸੇ ਕਹਾ।
ਫਿਰ ਉਹ ਇਸਤਰੀ ਨੇ ਐਸੀ ਸ਼ੈਤਾਨੀ ਕੀਤੀ, ਐਸਾ ਛਲ ਕੀਤਾ, ਇਸ ਤਰ੍ਹਾਂ ਕਿਹਾ
ਬਚਨ ਪਿਆ ਕੇ ਸਾਥ।
ਆਪਣਾ ਜਿਹੜਾ ਮਾਲਕ ਹੈ ਬਾਣੀਆ ਉਹਦੇ ਸਾਥ।
ਚੌਪਈ ਦੂਹੂ ਹੱਥ ਤਾ ਕੇ ਸਿਰ ਮਾਰੀ।
ਉਹ ਖੋਲਣ ਜਾ ਲੱਗਿਆ ਨਾ ਸੰਦੂਕ, ਦੋਵੇਂ ਹੱਥ ਉਹਦੇ ਸਿਰ ਤੇ ਮਾਰੇ, ਜਾਣੀ ਚੰਗੀ ਤਰ੍ਹਾਂ ਥੱਪੜ ਦੇ ਮਾਰੇ ਸਿਰ ਚ।
ਗਈ ਸ਼ਾਹ ਮਤ ਸਗਲ ਤਿਹਾਰੀ।
ਉਹ ਕਹਿੰਦੇ ਵੀ ਐਡਾ ਵੱਡਾ ਸ਼ਾਹੂਕਾਰ ਹੈ, ਤੇਰੀ ਤਾਂ ਬੜੀ ਅਕਲ ਮਾਤੀ ਮਾਰੀ ਗਈ, ਤੇਰੀ ਮਾਇਆ ਨੇ ਮਤ ਮਾਰਤੀ, ਤੂੰ ਤਾਂ ਅੰਨਾ ਹੀ ਹੋ ਗਿਆ, ਤੈਨੂੰ ਕੋਈ ਸਮਝ ਸੋਝੀ ਨਹੀਂ ਰਹੀ ਹੈ।
ਜੋ ਯਾਸੋ ਮੈਂ ਭੋਗ ਕਮੈ ਹਾਂ।
ਆ ਜੇ ਭਲਾ ਮੈਂ ਵੀ ਆ ਜੀ ਨੂੰ ਮੈਂ ਕਹਿ ਰਹੀ ਹਾਂ ਵੀ ਸੰਦੂਖ ਵਿੱਚ ਪਾਇਆ ਹੈ, ਜੇ ਭਲਾ ਉਹਦੇ ਨਾਲ ਮੈਂ ਕੋਈ ਸੰਬੰਧ ਕਰਦੀ ਹੁੰਦੀ।
ਤੋ ਤਾ ਤੋ ਕਹਿ ਕਿਹ ਭਾਂਤ ਬਤੈ ਹੋ।
ਕਹਿੰਦੇ ਮੂਰਖਾ ਸਮਝਦਾ ਨਹੀਂ ਹੈ ਫਿਰ ਫੇਰ ਮੈਂ ਭਲਾ ਇਹੋ ਜਿਹੀ ਗੱਲ ਤੈਨੂੰ ਜ਼ਰੂਰ ਦੱਸਦੀ।
ਦੋਹਰਾ ਐਸੇ ਬਚਨ ਬਖਾਨ ਕਰ।
ਇਸ ਤਰ੍ਹਾਂ ਦੇ ਛਲਕ ਉੱਠਦੇ ਬਚਨ ਕਹਿ ਕੇ ਉਹ ਬਾਣੀਏ ਦੇ ਘਰ ਵਾਲੀ ਨੇ ਬਾਣੀਏ ਨੂੰ
ਮੂਰਖ ਦੀਆ ਉਠਾ।
ਮੂਰਖ ਬਾਣੀਆ ਘਰੋਂ ਕਹਿੰਦੇ ਉਹਨੂੰ ਉਠਾ ਦਿੱਤਾ, ਬਾਹਰ ਕੱਢ ਦਿੱਤਾ ਹੈ।
ਬਹੁਰ ਰਾਏ ਸੌ ਰਤ ਕਰੀ।
ਫਿਰ ਛਲ ਫਰੇਬ ਦੇ ਨਾਲ ਰਾਜੇ ਨੂੰ ਨਿਕਾਲ ਲਿਆ, ਉਹਦੇ ਨਾਲ ਰੀਤੀ ਕੀਤੀ।
ਹਿਰਦੈ ਹਰਖ ਉਪਜਾ।
ਆਪਣੇ ਹਿਰਦੇ ਅੰਦਰ ਬਹੁਤ ਪ੍ਰਸੰਨਤਾ ਜਾਹਰ ਕਰਕੇ ਪੈਦਾ ਕਰਕੇ
ਨਿਰਪ ਸੌ ਕੇਲ ਕਮਾਏ ਕਰ।
ਵਜ਼ੀਰ ਕਹਿ ਰਿਹਾ ਦੇਖੋ ਕੈਸੀ ਚੁਸਤ ਚਲਾਕ ਹੈ ਬਾਣੀਏ ਦੇ ਘਰ ਵਾਲੀ, ਰਾਜੇ ਨਾਲ ਖੇ ਖੂ ਖਾ ਕੇ।
ਗ੍ਰਹਿ ਕਹਿ ਦਿਓ ਪਠਾ।
ਇਹਨਾਂ ਨੂੰ ਆਪਣੇ ਮਹਿਲਾਂ ਵੱਲ ਨੂੰ ਇਹਨੇ ਭੇਜਤਾ, ਐਸੀ ਇਹ ਸ਼ੈਤਾਨ ਸੀ।
ਬਹੁਰ ਸੁਖੀ ਹੋਇਆ ਪੁਰ ਬਸੀ।
ਫਿਰ ਦੇਖ ਲੋ ਕਹਿੰਦੇ ਉਹ ਬਾਣੀਏ ਦੇ ਘਰ ਦੇ ਵਿੱਚ ਨਿਸ਼ੰਗ ਹੋ ਕੇ ਆਪਣੇ ਘਰ ਵਿੱਚ ਸੁਖ ਨਾਲ ਰਹਿ ਰਹੀ ਹੈ।
ਸ਼ਾਹੋ ਲਿਓ ਗਰ ਲਾ।
ਜਿਹੜਾ ਸ਼ਾਹੂਕਾਰ ਬਾਣੀਆ ਸੀ ਉਹਨੂੰ ਉਪਰੋਂ ਉਪਰੋਂ ਜਣਾਉਂਦਿਆਂ ਘੰਟ ਨਾਲ ਲਗਾ ਲਿਆ।
ਇਤ ਸ੍ਰੀ ਚਰਿੱਤਰ ਪਖਿਆਨੇ ਤਿਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 4400 ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ।
ਇੱਥੇ 45ਵਾਂ ਜਿਹੜਾ ਛਲਕਵਟ ਪ੍ਰਸੰਗ ਸਮਾਪਤ ਹੋਇਆ ਚੰਗੀ ਤਰ੍ਹਾਂ। ਜੋ ਅੱਗੇ ਪ੍ਰਸੰਗ ਹੋਰ ਚੱਲਦਾ ਹੈ।
ਚੌਪਈ ਏਕ ਜਾਟ ਦਿੱਲੀ ਮਹਿਰ ਹੈ।
ਹਾਂ ਵਜ਼ੀਰ ਕਹਿ ਰਿਹਾ ਹੈ ਚਿੱਤਰ ਸਿੰਘ ਰਾਜੇ ਹੋਰ ਪ੍ਰਸੰਗ ਸੁਣੋ। ਛਲ ਫਰੇਬ ਰਹਿ ਕੇ ਜਿਮੀਦਾਰ ਕਹਿੰਦੇ ਦਿੱਲੀ ਸ਼ਹਿਰ ਵਿੱਚ ਰਹਿੰਦਾ ਹੁੰਦਾ ਸੀ।
ਨੈਨੋ ਨਾਮ ਜਗਤ ਤੇ ਕਹੈ।
ਵੀ ਰਾਜੇ ਚਿੱਤਰ ਸਿੰਘ ਸੰਸਾਰ ਦੇ ਵਿੱਚ ਲੋਕ ਜਿਹੜੇ ਉਹਦਾ ਨਾਮ ਨੈਨੋ ਕਰਕੇ ਕਹਿੰਦੇ ਹੁੰਦੇ ਸੀ।
ਏਕ ਨਾਰ ਤਾਕੇ ਕਲ ਹਾਰੀ।
ਇੱਕ ਉਹਦੇ ਘਰ ਦੇ ਵਿੱਚ ਜਿਹੜੀ ਜਿਮੀਦਾਰ ਜਿਮਣੀ ਜਿਹੜੀ ਜੱਟੀ ਸੀ ਕਹਿੰਦੇ ਬਹੁਤ ਲੜਾਕੀ ਸੀ।
ਤਾਕੋ ਰਹਿਤ ਪ੍ਰਾਨ ਤੇ ਪਿਆਰੀ।
ਪਰ ਫੇਰ ਵੀ ਜਿਹੜਾ ਜਿਮੀਦਾਰ ਹੈ ਕਹਿੰਦੇ ਉਹਦੇ ਨਾਲ ਜ਼ਿਆਦਾ ਹੀ ਨੇਕ ਕਰਦਾ, ਕਿਉਂਕਿ ਘਰਵਾਲੀ ਤੋਂ ਬਗੈਰ ਤਾਂ ਫਿਰ ਉਹ ਜਿਮੀਦਾਰ ਤਾਂ ਵਿਚਾਰਾ ਖੱਜਲ ਖੁਆਰੀ ਹੁੰਦਾ ਹੈ। ਕਿੱਥੇ ਉਹਨਾਂ ਅੱਗ ਬਾਲੂ ਫੂਕਾ ਮਾਰੂ ਦਾੜੀ ਫੂਕੂਗਾ, ਇਹੋ ਜਿਹੀ ਹੋਵੇ। ਇਸੇ ਕਰਕੇ ਧੰਨੇ ਭਗਤ ਨੇ ਕਿਹਾ ਕਰਕੀ ਗਈ ਹੈ ਚੰਗੀ, ਇਹੋ ਜਿਹੀ ਨਾ ਹੋਵੇ। ਹੋਏ ਕਹਿੰਦੇ ਪੇਸ਼ ਪਈ ਹੈ ਕੋਈ ਪਿਛਲਾ ਇਹੋ ਜਿਹਾ ਕਰਮ ਸੀ, ਜਿਸ ਕਰਕੇ ਬਹੁਤ ਹੀ ਲੜਾਕੀ ਸੀ, ਬਹੁਤ ਹੀ ਲੜਨ ਵਾਲੀ ਸੀ, ਪਰ ਉਹਦੇ ਬਿਨਾਂ ਸਰਦਾ ਨਹੀਂ ਸੀ ਇਸਦਾ।
ਸ੍ਰੀ ਤ੍ਰਿਯ ਰਾਜਮਤੀ ਤੇਹ ਨਾਮਾ।
ਉਹਦਾ ਨਾਮ ਸੀ ਕਹਿੰਦੇ ਰਾਜਮਤੀ ਕਰਕੇ।
ਨੈਨੋ ਨਾਮ ਜਾਟ ਕੀ ਬੰਮ।
ਜਿਹੜੀ ਉਹ ਇਸਤਰੀ ਸੀ ਉਹ ਜਿਮੀਦਾਰ ਦਾ ਨਾਮ ਸੀ ਨੈਨੋ।
ਸਹਿਰ ਜਹਾਨਾ ਬਾਦ ਬਸੈਵੇ।
ਆਸ਼ ਦਿੱਲੀ ਦਾ ਇੱਕ ਨਾਂ ਸ਼ਾਹਜਹਾਨਪੁਰ ਵੀ ਹੈ। ਕਹਿੰਦੇ ਉਹ ਦਿੱਲੀ ਸ਼ਹਿਰ ਵਿੱਚ ਹੀ ਸ਼ਾਹਜਹਾਨ ਵਿੱਚ ਵਿੱਚ ਵਸਦੇ ਸੀ ਦੋਵੇਂ।
ਦਰਬਵਾਨ ਦੁੱਤਮਾਨ ਰਹਿ ਵੇ।
ਕਹਿੰਦੇ ਦਰਬ ਵਾਲੇ ਸੀ ਧਨ ਵਾਲੇ ਸੀ ਜਿਮੀਦਾਰ ਦੋਵੇਂ ਪਤੀ, ਬੜੀ ਸੋਭਾ ਨਾਲ ਬੜੇ ਸਤਿਕਾਰ ਨਾਲ ਬੰਠਣ ਕੇ ਰਹਿੰਦੇ ਸੀ।
ਸੌਦਾ ਕਾਰਨ ਤਾਹੇ ਪਠਾਇਓ।
ਇੱਕ ਵਾਰੀ ਕਹਿੰਦੇ ਜਿਹੜਾ ਜਿਮੀਦਾਰ ਹੈ ਉਹਨੇ ਆਪਣੇ ਘਰਵਾਲੀ ਨੂੰ ਸੌਦਾ ਜਾ ਕਰਨ ਵਾਸਤੇ ਜਾਣੀ ਕੋਈ ਸੌਦਾ ਲਿਆਉਣ ਵਾਸਤੇ ਸ਼ਹਿਰ ਵਿੱਚ ਭੇਜਿਆ।
ਇੱਕ ਰੁਪਈਆ ਹੱਥ ਦਿਵਾਇਓ।
ਇੱਕ ਰੁਪਈਆ ਆਪਣੇ ਘਰਵਾਲੀ ਦੇ ਹੱਥ ਵਿੱਚ ਦੇ ਦਿੱਤਾ, ਫੜਾ ਦਿੱਤਾ।
ਇੱਕ ਹੁਤੋ ਤੇ ਠਾਕੋ ਜੋਗੀ।
ਉੱਥੇ ਦਿੱਲੀ ਸ਼ਹਿਰ ਦੇ ਵਿੱਚ ਇੱਕ ਕੋਈ ਕੰਨ ਪਾਟਾ ਜੋਗੀ ਹੈ ਸੀ।
ਨਾਂਗੀ ਕਰ ਨਾਰੀ ਤਿੰਨ ਭੋਗੀ।
ਉਹਦੇ ਕਹਿੰਦੇ ਉਹ ਡੇਰੇ ਚਲੀ ਗਈ, ਉਹਨੇ ਬੇਪਰਦ ਕਰ ਉਹਦੇ ਨਾਲ ਸੰਬੰਧ ਕੀਤਾ।
ਦੋਹਰਾ ਸ਼ੋਰ ਗਾਂਠ ਤਾਕੇ ਸਿੱਖਣ।
ਆਹ ਜਿਹੜਾ ਜੋਗੀ ਦਾ ਚੇਲਾ ਜਾ ਸੀ ਗੰਢ ਜੀ ਉਹ ਖੋਲ ਕੇ ਜਿਸ ਵਿੱਚ ਰੁਪਈਆ ਬੰਨਿਆ ਹੋਇਆ ਸੀ।
ਰੁਪਈਆ ਲਿਓ ਚੁਰਾ।
ਉਹ ਕਹਿੰਦੇ ਚੋਰੀ ਕਰ ਲਿਆ ਇੱਕ ਰੁਪਈਆ ਚੇਲੇ ਨੇ।
ਸ਼ਾਰ ਬਾਂਧ ਤਾ ਮੈਂ ਧਰੀ।
ਜੋਗੀ ਦਾ ਚੇਲਾ ਇਹੋ ਜਿਹਾ ਚਲਾਕ ਸ਼ੈਤਾਨ ਸੀ ਰੁਪਈਆ ਕੱਢ ਕੇ ਉਹਦੇ ਸਾਉ ਨਿਕ ਮਿੱਟੀ ਜੀ ਬੰਤੀ ਪੱਲੇ ਨੂੰ
ਤਾਕੋ ਠੌਰ ਬਣਾ
ਇਸ ਤਰ੍ਹਾਂ ਕਹਿੰਦੇ ਬਣਾ ਸਵਾਰ ਕੇ ਉਸਦੇ ਥਾਂ ਤੇ ਬਾਬਾ ਜਿਸ ਪੱਲੇ ਨਾਲ ਰੁਪਈਆ ਸੀ ਨਾ ਬੰਨਿਆ ਉਹ ਕੱਢ ਕੇ ਮਿੱਟੀ ਦੀ ਉਹ ਮੁੱਠੀ ਜੀ ਬੰਨ ਦਿੱਤੀ ਉਹ ਨੇਕ ਵੀ ਪਤਾ ਲੱਗੇ ਵੀ ਇਹ ਰੁਪਈਆ ਹੀ ਹੈ
ਚੌਪਈ ਭੋਗ ਕਮਾਏ ਬਹੁਰ ਤ੍ਰੇ ਆਈ
ਆਹੋ ਜਿਹੜੀ ਜਿਮੇਦਾਰ ਦੇ ਘਰ ਵਾਲੀ ਇਸ ਤਰ੍ਹਾਂ ਸੰਬੰਧ ਕਾਜਾ ਕਰਕੇ ਜਦੋਂ ਦੁਕਾਨ ਤੇ ਆਈ ਹੈ ਕਸਲੇ
ਸੌਦਾ ਕਾਰਨ ਪੁੰਨ ਘਰ ਤਾਈ
ਆ ਸੌਦਾ ਕਰਨ ਵਾਸਤੇ ਉਹ ਜਿਹੜਾ ਦੁਕਾਨ ਘਰ ਉਧਰ ਵੱਲ ਨੂੰ ਦੌੜ ਤੇਜੀ ਨਾਲ ਗਈ ਹੈ
ਲੋਗਨ ਤੇ ਅਤ ਹੀ ਸ਼ਰਮ ਆਈ
ਆ ਜਿਹੜੇ ਕੋਈ ਲੋਕ ਸਨ ਦੁਕਾਨ ਤੇ ਬੈਠੇ ਉਹਨਾਂ ਵੱਲੋਂ ਇਹਨੇ ਬੜੀ ਸ਼ਰਮ ਜੀ ਕੀਤੀ ਹੈ
ਸ਼ਾਰ ਔਰ ਨਹਿ ਦ੍ਰਿਸ਼ਟ ਚਲਾਈ
ਕਿਉਂਕਿ ਇਸਨੇ ਉਹ ਆਪਣਾ ਜਿਹੜੀ ਉਹ ਮਿੱਟੀ ਜੀ ਬੰਨ ਦਿੱਤੀ ਸੀ ਨਾ ਚੇਲੇ ਨੇ ਉਹਦੀ ਵੱਲ ਨਿਗਾਹ ਨਹੀਂ ਚਲਾਈ ਸੀ ਉਹਨੂੰ ਪਤਾ ਨਹੀਂ ਸੀ ਵੀ ਰੁਪਈਆ ਤਾਂ ਕੱਢ ਲਿਆ ਗਿਆ ਪੱਲੇ ਤਾਂ ਮਿੱਟੀ ਬੰਨੀ ਹੋਈ ਹੈ
ਦੋਹਰਾ ਬਿਨ ਸੌਦਾ ਆਵਤ ਪਈ
ਹਾਂ ਬਿਨਾ ਸੌਦਾ ਲਏ ਤੋਂ ਕਹਿੰਦੇ ਉਹ ਵਾਪਸ ਮੁੜ ਆਈ ਹੈ
ਤੀਰ ਪਿਆ ਕੇ ਨਾਰ
ਹਾਂ ਜਿਹੜੀ ਕਹਿੰਦੇ ਉਹਦੀ ਪਤਨੀ ਸੀ ਜਿਮੀਦਾਰ ਦੀ
ਸ਼ੋਰ ਗਾਂਠ ਦੇਖੈ ਕਹਾ
ਉਹ ਇਸ ਤਰ੍ਹਾਂ ਗੰਢ ਜੀ ਖੋਲ ਕੇ ਕੀ ਦੇਖੀ ਜਾ
ਤਾਂ ਮੈਂ ਨਿਕਸੀ ਸ਼ਾਰ
ਇਹ ਵਿੱਚੋਂ ਮਿੱਠੀ ਦੀ ਮੁੱਠੀ ਨਿਕਲ ਆਈ ਹੈ
ਚੌਪਈ ਇੱਕ ਰੁਪਈਆ ਮੋਰੇ ਤੁਮ ਦਿਓ
ਹਾਂ ਫਿਰ ਛਲ ਫਰਾਬ ਨਾਲ ਉਹਨੂੰ ਜਿਮੀਦਾਰ ਨੂੰ ਕਹਿੰਦੇ ਜਿਹੜਾ ਤੁਸੀਂ ਮੈਨੂੰ ਇੱਕ ਰੁਪਈਆ ਦਿੱਤਾ ਸੀ ਨਾ ਸੌਦਾ ਖਰੀਦਣ ਵਾਸਤੇ
ਸੌਦਾ ਲਿਆਵਨ ਕਾਜ ਪਠਾਇਓ
ਮੈਨੂੰ ਇਹ ਦਿੱਲੀ ਸ਼ਹਿਰ ਦੇ ਬਾਜ਼ਾਰ ਵਿੱਚੋਂ ਸੌਦਾ ਲਿਆਉਣ ਲਈ ਭੇਜਿਆ ਸੀ
ਰੁਪਈਆ ਗਿਰਾ ਰਾਹ ਮਹਿ ਜਾਈ
ਇਹ ਮਾਲਕ ਮੇਰੇ ਮੈਂ ਕੀ ਦੱਸਾਂ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਉਹ ਕੰਢ ਜੀ ਖੁੱਲ ਗਈ ਰੁਪਈਆ ਡਿੱਗ ਪਿਆ ਸੀ ਰਸਤੇ
ਲੋਕ ਬਿਲੋਕ ਲਾਜ ਮੋਹੇ ਆਏ
ਆ ਲੋਕ ਬਾਜ਼ਾਰ ਵਿੱਚ ਬਹੁਤ ਸੀ ਤੇ ਮੈਨੂੰ ਕਹਿੰਦੇ ਉੱਥੇ ਬੜੀ ਸ਼ਰਮ ਜੀ ਆਈ
ਦੋਹਰਾ ਸ਼ਾਰ ਸਹਿਤ ਸੋ ਮੈਂ ਗਹਿਓ
ਮੈਂ ਤਾਂ ਮਾਲਕ ਕਹਿੰਦੇ ਮਿੱਟੀ ਦੇ ਸਮੇਤ ਹੀ ਰੁਪਈਆ ਫੜ ਲਿਆ ਚੁੱਕ ਲਿਆ
ਗੋਦ ਲਾਜ ਤੇ ਡਾਰ
ਆ ਲੱਜਿਆ ਦੀ ਮਾਰੀ ਨੇ ਕਹਿੰਦੇ ਗੋਦ ਜਾਣੀ ਮੁੱਠੀ ਵਿੱਚ ਪੱਲੇ ਵਿੱਚ ਲੈ ਲਿਆ
ਤੁਮ ਹਾਥਨ ਸੋ ਖੋਜ ਕਰ
ਇਸ ਕਰਕੇ ਤੁਸੀਂ ਕਹਿੰਦੇ ਹੋ ਆ ਮਿੱਟੀ ਵਿੱਚੋਂ ਖੋਜ ਕੇ ਲੱਭ ਕੇ ਆਪਣੇ ਹੱਥਾਂ ਨਾਲ
ਯਾ ਤੇ ਲੇ ਹੁਨਕਾਰ
ਮਿੱਟੀ ਦੇ ਵਿੱਚੋਂ ਆਪਣਾ ਰੁਪਈਆ ਜਿਹੜਾ ਮੈਨੂੰ ਦਿੱਤਾ ਸੀ ਉਹ ਤੁਸੀਂ ਕੱਢ ਲੋ ਜੀ
ਮੂੜ ਨਾ ਕੱਛ ਨਾ ਲਖਾ
ਆ ਜਿਹੜਾ ਮੂਰਖ ਜਿਮੀਦਾਰ ਸੀ ਉਸਨੇ ਉਹ ਆਪਣੀ ਪਤਨੀ ਦਾ ਛਲ ਪਰੇਵ ਕੋਈ ਜਾਣਿਆ ਨਾ ਵੀ ਸਮਝ ਨਾ ਸਕਿਆ
ਖੋਜਨ ਲਾਗਾ ਸ਼ਾਰ
ਆਓ ਇਸ ਤਰ੍ਹਾਂ ਉਹ ਜਿਹੜਾ ਉਹ ਪੱਲਾ ਜਿਹਾ ਖੋਲ ਕੇ ਤੇ ਉਹ ਮਿੱਟੀ ਨੂੰ ਲੱਭਣ ਲੱਗਿਆ ਮਿੱਟੀ ਵਿੱਚ ਰੁਪਈਆ ਲੱਭਣ ਲੱਗਿਆ
ਸੋਨਾ ਲਹਾ ਚੁੱਪ ਹੋਇ ਰਹਾ
ਹਾਂ ਤਾਂ ਜੋਗੀ ਦੇ ਚੇਲੇ ਨੇ ਪੱਲਾ ਜਿਹਾ ਖੋਲ ਕੇ ਰੁਪਈਆ ਲੈ ਮਿੱਟੀ ਪਾ ਸੀ ਉਹ ਲੱਭਿਆ ਨਾ ਫਿਰ ਉਹ ਕੀ ਚੁੱਪ ਹੀ ਰਿਹਾ ਹੈ
ਸਕਿਆ ਨਾ ਭੇਦ ਵਿਚਾਰ
ਹਾਂ ਆਪਣੇ ਘਰ ਵਾਲੀ ਦਾ ਜਿਹੜਾ ਛਲ ਫੇਰ ਦਾ ਭੇਦ ਉਹ ਕੋਈ ਜਾਣ ਨਹੀਂ ਸਕਿਆ ਇਸ ਕਰਕੇ ਖਾਲਸਾ ਜੀ ਇਸ ਤਰ੍ਹਾਂ ਦੇ ਜਿਹੜੇ ਕੋਈ ਲੋਕ ਹੁੰਦੇ ਉਹਨਾਂ ਤੋਂ ਸਾਵਧਾਨ ਰਹਿਣਾ ਤੁਸੀਂ
ਇਤ ਸ੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 4500 ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ
ਹਾਂ ਅੱਗੇ ਪ੍ਰਸੰਗ ਹੋਰ ਚੱਲਦਾ ਹੈ 45ਵਾਂ ਪ੍ਰਸੰਗ ਇੱਥੇ ਸਮਾਪਤ ਹੋਇਆ
ਦੋਹਰਾ ਕਾਜੀ ਇੱਕ ਕਸ਼ਮੀਰ ਮੈਂ
ਹਾਂ ਵਜ਼ੀਰ ਚਿੱਤਰ ਸਿੰਘ ਨੂੰ ਹੋਰ ਛਲ ਫਰੇਬ ਦਾ ਪ੍ਰਸੰਗ ਸੁਣਾਉਣ ਲੱਗਿਆ ਕਹਿੰਦੇ ਸੁਣੋ ਜੀ ਇੱਕ ਕਸ਼ਮੀਰ ਦੇ ਵਿੱਚ ਕਾਜੀ ਹੈ ਸੀ
ਤਾਂ ਕਿ ਇਸਤਰੀ ਇੱਕ
ਉਹਦੇ ਘਰ ਵਾਲੀ ਕਾਜਨ ਇਸਤਰੀ ਸੀ ਪਤਨੀ ਸੀ
ਜੰਤਰ ਮੰਤਰ ਅਰ ਬਸੀ ਕਰ
ਉਹ ਜਿਹੜੀ ਕਾਜਣ ਸੀ ਕਹਿੰਦੇ ਜੰਤਰ ਮੰਤਰ ਤੇ ਹੋਰ ਬਸੀ ਕਰਨ ਵਾਲੇ ਮੋਹਣੀ ਮੰਤਰ ਜਾਣਦੀ ਸੀ ਉਹ
जानत हुति अनेक
अनेकात्रा दे जंतर मीच त्वग टूणे वशीकरण मोणि मंत्रो जान दी है सी उष्टान
चौपई अदल मुहम्मद नाम तवन पत
जरा कोई काजी है उदा मालिक है ना काजन उदा नाम सी अदल मुहम्मद नाम
न्याय शास्त्र के बीच निपुण अत
जरे न्याय नीति दे शास्त्र नीति दे पुस्तक है उदे विच बड़ा सियाना सी जानी नीति दे पुस्तक ने चंगी तरह पढ़े हुए सी
नूरम बीबी नार तवन घर
जरा काजी है ना अदल मुहम्मद उदे घर वाल दी जिहड़ी बीबी है वो स्त्री का नाम सी नूरम
जाके साथ रमत नित अत नर
जिस काजन दे नाल व्यंत लोक ई सवंद करदे हैं सन
तिन एक जाट पए रत ठाने
आओ काजन एक जिमीदार दे नाल भी रती कर ली
कछ काजी की कान न माने
मल की ओ काजन ऐसी शैतान सी अपने काजी दी कोई ओने माड़ी मोटी भी कौन कनौन नहीं मनी शर्म नहीं खाती
हजरत आए तबे लग गयो
इन्ने नोजरावला मालिक काजी ओ कर रेश दे सिर चढ़ के आ गया
मित्र है बांध खाट तार लियो
हाजी नो काजन ने बुलाया होया सी ओनू बस्तर विच बन के पणग दे हेठा लको दिता इसने
दोहरा आप मुसफ बांचत पई
पणग ते बैठ के कुरान मरीजा खोल के लागी पढ़न शैतान
जाट खाट तार बांध
जेड़ा जिमीदार उसनु बस्तर विच बन के हेठा मंडे दे सिटिया होया
काजी को मोहित किया
हाँ काजी नो भी मैं कुरान पढ़ रही है जो आया है तक के उनु भी अपने ऊपर प्रसन्न कर लिया
बाण द्रिगन के सांद
तीरा रूप जड़े नित रूप तीरे नानु सिंध के मार के
चौपई खाट ऊपर काजी बैठे हो
हाँ सवेरे जिथे कुरान पढ़ रही सी ना बैठ के जो काजी आया वो पंडिया शरत है उस पणग उपर काजी बैठ के आया अगे की है
काम करता
उसको फिर तेरे गलत है कन्ना ला लाए
काम केल तासौ उपजायो
हाँ इस तरह काजी दे नाल शरीर संबंध उसने जोड़े हन
ताकि कान न आनत मने
हाँ इस तरह ओरी कोई कान कनोड ओ ल्यांदी नहीं है
मूरख चोट चटाकन गने
हाँ मूरख जिमीदार इस तरह दे उगन रहा है
दोहरा काम भोग कर काजी है
इस तरह सिरे क्रिया करके काजी दे नाल
दीना बहर उठाए
काजी नु बहर भेज दिता है
खाट तरे ते काड कर
इस तरह जड़ा जिमीदार है
जाट दियो और लाए
इस तरह उनु कहंदे कंट नाल लगा लिया
चौपई सुन ले मीत बचन तै मेरा
आओ सवेरे ओ जिमीदार नु काजन कहन लगी जंतर मंत्र टूने टामन करन वाली शैतान दे सुन ले मेरे बचन मैं इहो जी एक छल कपट करन वाली चुस्तला शैतान है काजन
मैं काजी कह बहुत लथेरा
अगला लोकां दे न्याय करदा फिरदा एडा वड्डा नीतिवान वकील है ते वेख ला मैं घर वाली उतों भी का नीतिवान
ताकह बहु जूतन सौ मारा।
हाँ देख लाओ काजी आया सी भी तू बिना समय तो करया मैं गुस्से हो गई उन्हों जुटियां दी मार की थी बड़ा कुटिया शितरा नाल नू
ताके उठते तरा को पारा
इसे करके कहने जुतियां दे खड़ाक जे पैदा हुंदे सी
दोहरा जो वै तराक पनीन के
जेड़े जुते मारदे कहने खड़ाके जे सी ना
पर तिहारे कान
तेरे कहते कन्ना विच पैरे तेनु सुनाई दे रहे सी
तो हम साच तिसे हना
फिर तभी तू जिमीदारा जान ला भी सच्ची गल मैं जुते मारे मारे हो काजी दे
ली जाह हृदय पछान
मेरा कहया बने हृदय सच पछान ला
सात सात तिन कहा
वो जिमीदार भी हो जा मूर्ख काजी भी मूर्ख कहते काजी का जन शैतान शड़क उठ करन वाली उन्हें कहा जी सत है जी सच है जी सोलह ने सच
हम सुने तराके कान
कहते मेरे को जुते बजन दे चित्र बजन दे खड़ाके सुने ही सुने
शीस खुरक गृह को गए
अखीरी कहने सरजा खुरक दाओ मूर्ख कर बलू चला गया
भेद न सका पछान
राजन दी शैतानी का जरा भेद ना काजी पछाण सके ना जिमीदार कहन वाला पछाण सके ਦੋਵੇਂ ਉੱਲੂ ਦੇ ਪੱਠੇ ਬਣ ਗਏ ਹਨ
ਇਤ ਸ੍ਰੀ ਚਰਿੱਤਰ ਪਖਿਆਨੇ ਤਿਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ ਛਿਆਲੀ ਸਵੋ ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ
ਇੱਥੇ ਛਿਆਲੀਵਾਂ ਪ੍ਰਸੰਗ ਸ਼ੁਰੂ ਸਮਾਪਤ ਹੋ ਗਿਆ ਹੈ ਅਫਜੂ ਅੱਗੇ ਹੋਰ ਚੱਲਦਾ ਹੈ
ਚੌਪਈ ਏਕ ਕਥਾ ਸਰਵਨਨ ਹਮ ਸੁਣੀ
ਵਜ਼ੀਰ ਚਿੱਤਰ ਸਿੰਘ ਰਾਜੇ ਨੂੰ ਕਹਿੰਦਾ ਵੀ ਮੈਂ ਇੱਕ ਇਹੋ ਜਿਹੀ ਕਥਾ ਕੰਨਾਂ ਵਿੱਚ ਸੁਣੀ ਹੈ ਤੈਨੂੰ ਸੁਣਾਉਣਾ
ਹਰੀਆਬਾਦ ਏਕ ਤ੍ਰੇ ਗੁਣੀ
ਹਾਂ ਹਰੀਆਬਾਦ ਇੱਕ ਸ਼ਹਿਰ ਸੀ ਉਹਦੇ ਵਿੱਚ ਕੀ ਚੰਗੀ ਗੁਣਾਂ ਵਾਲੀ ਕਹਿੰਦੇ ਇਸਤਰੀ ਸੀ ਤ੍ਰੀਮਤ ਸੀ
ਬਾਦਲ ਕੌਰ ਨਾਮ ਤ੍ਰੇ ਤੇਹ ਕੋ
ਹੇ ਰਾਜੇ ਚਿੱਤਰ ਸਿੰਘ ਉਹ ਜਿਹੜੀ ਗੁਣਾਂ ਵਾਲੀ ਇਸਤਰੀ ਉਹਦਾ ਨਾਂ ਸੀ ਇਸਤਰੀ ਦਾ ਬਾਦਲ ਕੌਰ
ਜਾਨਤ ਹੈ ਸਿਗਰੋ ਜਗ ਜਿਹ ਕੋ
ਹਾਂ ਜਿਹਨੂੰ ਸਾਰੇ ਲੋਕ ਜਾਣਦੇ ਸੀ ਮਸ਼ਹੂਰ ਪ੍ਰਸਿੱਧ ਸੀ ਉਹਦਾ ਨਾਂ ਬਾਦਲ ਕੋਇਰ
ਏਕ ਮੁਗਲ ਤਿੰਨ ਧਾਮ ਬੁਲਾਇਓ
ਹਾਂ ਸ਼ੈਤਾਨ ਜੀ ਸਿਰੀ ਨੇ ਇੱਕ ਮੁਗਲ ਨੂੰ ਘਰ ਵਿੱਚ ਸੱਦ ਲਿਆ ਸੀ
ਆਛੋ ਭੋਜਨ ਤਾਹੇ ਖਵਾਇਓ
ਹਾਂ ਉਹਨੂੰ ਕਹਿੰਦੇ ਚੰਗੇ ਚੰਗੇ ਤਰ੍ਹਾਂ ਦੇ ਭੋਜਨ ਬਣਾ ਕੇ ਚੰਗੀ ਤਰ੍ਹਾਂ ਲਜਾ ਕੇ ਖੁਆਏ ਪਿਆਏ ਉਸਨੂੰ
ਤਾਹੇ ਭਜਨ ਕਹਿ ਹੱਥ ਪਸਾਰਾ
ਉਹਨੂੰ ਬਾਅਦ ਉਹਦੇ ਨਾਲ ਸੰਬੰਧ ਕਰਨ ਵਾਸਤੇ ਉਸਨੇ
ਤਬ ਤ੍ਰੇ ਤਾਹੇ ਜੁੱਤੀਆਂ ਮਾਰਾ
ਉਹਨੇ ਨਾ ਨੁੱਕਰ ਜੀ ਕੀਤੀ ਹੈ ਫਿਰ ਮੁਗਲ ਨੂੰ ਜੁੱਤੀਆਂ ਦੀ ਮਾਰ ਕਰ ਦਿੱਤੀ ਹੈ
ਮਾਰ ਮੁਗਲ ਕੂਕਤ ਇਮਤਾਈ
ਹਾਂ ਮੁਗਲ ਨੂੰ ਹੈ ਜੁੱਤੀਆਂ ਨਾਲ ਚੰਗੀ ਤਰ੍ਹਾਂ ਮਾਰ ਮਾਰ ਕੇ ਫਿਰ ਕਹਿੰਦੇ ਕੂਕਾ ਮਾਰਦੀ ਬਾਹਰ ਨੂੰ ਘਰ ਤੋਂ ਦੌੜੀ ਹੈ
ਇਹ ਸੁਣ ਬੈਨ ਪ੍ਰਜਾ ਮਿਲ ਆਈ
ਹਾਂ ਇਸ ਤਰ੍ਹਾਂ ਕੂਕ ਦੀ ਆਵਾਜ਼ ਸੁਣ ਕੇ ਬਚਨ ਸੁਣ ਕੇ ਜਿੰਨੀ ਪਰਜੀ ਆ ਨੇੜੇ ਤੇਰੇ ਆਂਢੀ ਗੁਆਂਢੀ ਆ ਗਏ
ਕਰ ਸਮੋਧ ਤਿੰਨ ਧਾਮ ਪਠਿਓ
ਹਾਂ ਇਸ ਤਰ੍ਹਾਂ ਕਹਿੰਦੇ ਸਾਰਿਆਂ ਆਂਢੀਆਂ ਗੰਢਿਆਂ ਨੂੰ ਸਮਝਾ ਕਰਕੇ ਉਹਨਾਂ ਨੂੰ ਘਰ ਵਿੱਚ ਭੇਜ ਦਿੱਤਾ ਇਸ ਨੇ
ਆ ਕੇ ਕੰਠ ਟੂਕ ਫਸ ਗਏ
ਕਹਿੰਦੇ ਮੈਂ ਤਾਂ ਰੌਲਾ ਇਸ ਲਈ ਪਾਇਆ ਸੀ ਵੀ ਇਹ ਮੁਗਲ ਮੇਰੇ ਘਰ ਆਇਆ ਸੀ ਭੋਜਨ ਛਕਣ ਲਈ ਤੇ ਭੋਜਨ ਖਾਂਦਿਆਂ ਖਾਂਦਿਆਂ ਇੱਕ ਟੁਕੜਾ ਜਾ ਇਹਦੇ ਗਲ ਵਿੱਚ ਫਸ ਗਿਆ ਸੀ
ਦੋਹਰਾ ਚੇਤ ਮੁਗਲ ਜਬ ਹੀ ਪਾਇਆ
ਜਿਸ ਕਰਕੇ ਵੀ ਮੈਂ ਰੌਲਾ ਪਾਇਆ ਸੀ ਵੀ ਇਹਨੂੰ ਵੀ ਆ ਕੇ ਕੋਈ ਬਚਾਓ ਕਿਤੇ ਮੇਰੇ ਘਰੇ ਨਾ ਇਹ ਮਰ ਜਾਏ ਮੇਰੇ ਗਲ ਨਾ ਪੈ ਜਾਏ ਕਤਲ ਤੇ ਇਸ ਤਰ੍ਹਾਂ ਕਹਿੰਦੇ ਉਹਨਾਂ ਨੂੰ ਘਰੇ ਭੇਜਤਾ ਇਸ ਤਰ੍ਹਾਂ ਕਹਿ ਕੇ ਮੇਰੇ ਗਲ ਵਿੱਚ ਬੁਰਕੀ ਫਸ ਗਈ ਸੀ ਟੁਕੜਾ ਫਸ ਗਿਆ ਸੀ ਜਿਸ ਕਰਕੇ ਇੰਨੇ ਨੂੰ ਜਦੋਂ ਮੁਗਲ ਸੀ ਨਾ ਜਦੋਂ ਸੁਚੇਤ ਹੋਇਆ ਉਹਨੂੰ होश जी आई है।
शीस रहे नेहरा
वो बेचारा जुतियां जियां खा के छितर खा के सिर नुआरिया चुका रहा है।
अत लज्जत जी मैं पाया
अपने दिल विच बहुत शर्म इशार होया भी कानू यह जी शैतान स्त्री दे मैं करे खाना सी छितर खाने पे मैनू
बैन न पाखियो जा।
हां बेचारे मुगल तो मुंह तो कोई बचन नहीं कहा जा रहा शर्म दा मारा चुप हो रहा जुतियां खा के।
अब मैं याहे उबारिया
हां फेरो जेडे आड़ गुआंढ दे बुलाए सी उन्होंने कह लगी लोको जरा ये गल विच टुकड़ा जा फस गया सी मैनू बचा लिया।
शीतल बार पिया
ओ कहे कहते ठंडा ठंडा पानी लिया के कुसात ते टुकड़ा जा ठंडे पानी नाल अगे लंघ गया ये बच गया बेचारा मुगल।
सब को ऐस सब सौ ऐसी भांत कह
कहते सारियां अड़ियां गुआंढियां दे साथ छल फरेब करन वाली ने हो जा बचन कह के
को दिया उठा
उन्हों अपने घर दे विचों उठा दिता बाहर भेजता है। इस तरह यह छल फरेब जेड़े प्रसंग त्रोह ग्रंथ विचों ये उन्हों का अलथा जिमें किया आप जी ने चित्र सिंह राजे वजीर ने सुनाए सी प्रसंगों के यहो जे भी है दुनिया में छल फरेब करने वाले कोई पुरश भी हैं कोई स्त्रियावान हैं तो तुम दोहां तो भाई जे कोई छल फरेब करने वाला है ज चोलखोर है ज कोई निंदक है या धोखेबाज है या ठग है तुम खालसा जी सारिया तो सावधान रहना सतर्क रहना है। इसद न सामने रख के आप जी ने यहोजे जड़े प्रसंग छल फरेब के बहुत ही कथन किए जिन्हों अजकल दे लोग कहते ये अश्लील है जी जी अश्लील क्रिया इनू तो अंडे च खानी भी करी जाती है जेर च खानी भी करी जाती है यानी आ जेर चो जिन्ने पैदा होंगे आ पशु पशु जेर बिचों ही पैदा होंगे मनुख ते सारे जिन्हों अश्लील क्रिया कहते माड़ी क्रिया कर दे सारी करी जाते फिर वो जड़े कहन वाले लोग है भी ये अश्लील लफज है तो महाराज ने अश्लील क्रिया लिखी है तो कि वो नहीं करते सारे ही हीर रांझे दे प्रसंग जे सारे आ लोग पढ़ी पढ़ी जाते लगते होंगे सी खाड़े वो तक कोई नहीं कहता भी ये अश्लील लफज है वह मूँह चक के सुनते होंगे वो जी हीर जी सी उन्हें भला की कराया कराया सी तो जो रंगा जहा बन के चलिया गया सी जो देखा सी ये हीर ने कहा ही सी ना छल फरेब मेरे सप डंग मार गया उन्हें जोगी नू बुलाओ उदो मंत्र पढ़वाओ या जड़े हो जे अश्लील लफज है उन्होंने किमें लोग सारे सुनी जाते ये तो इन्ने है नहीं आ सोनी है मही बाल आ सस्सी पुनू ए टाटी टुटी इतने बथेरे पहला खाड़े लाने नथू पति भी बाजा पति भी मैं छोटा जा हुंदा हुंदा सी बड़िया इतने बाग बूग जल्दे सुटे जा खाड़ा लगे है हाँ हम बेचारे खाने लाने वाले इन्होंने कोई पुछता नहीं होना दूजा आदमी अगे भला कूबला घर सारा कुछ हो ही जाता बदमाशी पड़ा लिया देखना लिया दिन रुपये इतने ही चलता सब कुछ टीवी च भी इंटरनेट दे भी जोड़ा कोई नहीं है उदू सिरे लग्या पिया है जिन्होंने अश्लील क्रिया कहते माड़ी क्रिया कहते उदू माड़ी आप लोग देख रहे ने महाराज ने तो यह अश्लील क्रिया की ना एक लिखी है ये जे लफज कहन वो भी सिर्फ सिक्ख्या दे तो बच के रहना है वो जरा दृष्टांत है प्रमाण कई बारी ਭਾਵੇਂ ਉਹ ਕੋਈ ਇਹੋ ਜਿਹਾ ਹੋਵੇ ਦਿਸ਼ਟਾਂਤਪੁਰ ਸਾਖੀ, ਉਹਦਾ ਇੱਕ ਅੰਗ ਲਈਦਾ, ਉਦੋਂ ਸਿੱਖਿਆ ਦਾ ਅੰਗ ਹਿੱਸਾ ਲੈ ਲਈਦਾ, ਬਾਕੀ ਸਭ ਕੁਝ ਛੱਡ ਛਡਾਈ ਰਹੀਦਾ ਹੈ। ਇਸ ਤਰ੍ਹਾਂ ਹੈ ਮਹਾਰਾਜ ਦਾ ਜਿਹੜੇ ਪ੍ਰਸੰਗ ਹੈ ਜਿਹੜੇ ਲਿਖੇ, ਤੋਂ ਇੱਕ ਅੰਗ ਲੈਣਾ, ਇੱਕ ਹਿੱਸਾ ਲੈਣਾ, ਚੰਗਾ ਹਿੱਸਾ ਲੈਣਾ। ਇਹੋ ਜਿਹੇ ਲੋਕਾਂ ਤੋਂ ਅਸੀਂ ਬਚ ਕੇ ਰਹਿਣਾ ਹੈ, ਇਹੋ ਜਿਹੇ ਛਲ ਫਰੇਬ ਸਾਡੇ ਨਾਲ ਟੋਕੇ ਨਾ ਹੋ ਜਾਣ। ਇਸ ਨੂੰ ਸਾਹਮਣੇ ਰੱਖ ਕੇ ਮਹਾਰਾਜ ਨੇ ਸਾਰਾ ਕੁਛ ਕਿਹਾ ਹੈ। ਤਾਂ ਸਮਾਂ ਹੋਇਆ, ਇੱਥੇ ਆਪਾਂ ਸਮਾਪਤੀ ਕਰੀਏ।
ਅਬ ਮੈਂ ਯਾਹੇ ਉਬਾਰਿਆ, ਸੀਤਲ ਬਾਰ ਪਿਆ, ਸਭ ਸੌ ਐਸੀ ਭਾਂਤ ਕਹੇ, ਤਾ ਕੋ ਦੀਆ ਉਠਾਏ। ਇਤ ਸ੍ਰੀ ਚਰਿੱਤਰ ਪਖਿਆਨੇ ਤਿਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ, ਸੈਂਤਾਲੀ ਸਵੋ ਚਰਿੱਤਰ ਸਮਾਪਤ, ਮਸਤ ਸੁਭ ਮਸਤ ਅਫਜੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ, ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਠੀਕ, ਹੇ ਗੋਬਿੰਦ ਹੇ ਗੁਣ ਨਿਧਾਨ, ਜੰਗ ਕੇ ਸਦਾ ਬਵੇ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਇਆ ਧਾਰ, ਹੇ ਠਾਕੁਰ ਹੋ ਦਾਸਰੂ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪੁਰੋਇ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆ, ਇੱਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਦੇ, ਗੁਰੂ ਪਾਰੇ ਉਤਾਰਨ ਹਾਰ।